ਇਸਤਰੀਆਂ ਵੱਲੋਂ ਮਰਦਾਂ ਦਾ ਸ਼ੋਸ਼ਣ। ਜਾਣਕਾਰੀ ਸ਼ੀਟ 1999 ਅਤੇ 2004 ਵਿਚਕਾਰ ਕੈਨੇਡਾ ਵਿੱਚ 5 ਲੱਖ ਤੋਂ ਵੱਧ ਮਰਦ ਅਜਿਹੇ ਸਨ ਜਿਨ੍ਹਾਂ ਦੀ ਇਸਤਰੀ ਸਾਥਣ ਉਹਨਾਂ ਪ੍ਰਤੀ ਹਿੰਸਕ ਸੀ। ਉਹ ਸਾਥੀ ਪਤਨੀ, ਰਹਿ ਚੁੱਕੀ ਪਤਨੀ, ਕਾਮਨ ਲਾ ਸਾਥਣ ਹੋ ਸਕਦੀ ਹੈ। ਇਸ ਦਾ ਇਹ ਮਤਲਬ ਹੈ ਕਿ ਨਜ਼ਦੀਕੀ ਸੰਬੰਧਾਂ ਵਿੱਚ ਲਗਭਗ 6% ਮਰਦਾਂ ਨੇ ਆਪਣੀ ਸਾਥਣ ਵੱਲੋਂ ਸ਼ੋਸ਼ਣ ਜਾਂ ਹਿੰਸਾ ਦਾ ਅਨੁਭਵ ਕੀਤਾ ਹੈ। ਤਾਂ ਸ਼ੋਸ਼ਣ ਕਰਨਾ ਕੀ ਹੈ? ਕਾਬੂ ਵਿੱਚ ਰੱਖਣ ਦੇ ਵਿਹਾਰ ਦਾ ਨਮੂਨਾ। ਨਜ਼ਦੀਕੀ ਸੰਬੰਧਾਂ ਵਿੱਚ ਸ਼ੋਸ਼ਣ ਲਗਾਤਾਰ ਵਿਹਾਰਾਂ ਦਾ ਅਜਿਹਾ ਨਮੂਨਾ ਹੈ ਜਿੱਥੇ ਇੱਕ ਸਾਥੀ ਦੂਜੇ 'ਤੇ ਅਧਿਕਾਰ ਦਿਖਾਉਂਦਾ ਹੈ, ਉਸਨੂੰ ਨੀਵਾਂ ਦਿਖਾਉਂਦਾ ਹੈ ਜਾਂ ਉਸਦੀ ਬੇਇੱਜ਼ਤੀ ਕਰਦਾ ਹੈ। ਆਪਣੀਆਂ ਸਾਥਣਾਂ ਵੱਲੋਂ ਮਰਦਾਂ ਦਾ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਉਹਨਾਂ ਦੀ ਸਾਥਣ ਭਾਵਨਾਤਮਕ, ਸਰੀਰਕ, ਲਿੰਗੀ ਜਾਂ ਧਮਕੀ ਦੇ ਤਰੀਕਿਆਂ ਦੀ ਵਰਤੋਂ ਕਰਦੀ ਹੈ। ਮਰਦ 'ਤੇ ਕਾਬੂ ਰੱਖਣ ਲਈ, ਆਪਣੀ ਮਰਜ਼ੀ ਨੂੰ ਪੂਰਾ ਕਰਨ ਲਈ ਅਤੇ ਉਸ ਨੂੰ ਸੰਬੰਧ ਤੋੜਨ 'ਤੇ ਰੋਕਣ ਲਈ ਔਰਤ ਅਜਿਹਾ ਕਰਦੀ ਹੈ। ਸਾਥਣ ਜਿਸ ਤਰ੍ਹਾਂ ਚਾਹੁੰਦੀ ਹੈ ਉਸੇ ਤਰ੍ਹਾਂ ਕਰਨ ਲਈ ਸ਼ੋਸ਼ਣ ਦਾ ਸ਼ਿਕਾਰ ਮਰਦ ਹਮੇਸ਼ਾ ਆਪਣਾ ਵਿਹਾਰ ਬਦਲਦਾ ਹੈ, ਇਸ ਉਮੀਦ ਨਾਲ ਕਿ ਇਸ ਤੋਂ ਬਾਅਦ ਸ਼ੋਸ਼ਣ ਸ਼ਾਇਦ ਰੁਕ ਜਾਵੇ। ਸ਼ੋਸ਼ਣ ਕਰਨ ਦਾ ਮੁੱਖ ਕਾਰਨ ਹੈ ਆਪਣੇ ਸਾਥੀ 'ਤੇ ਆਪਣਾ ਅਧਿਕਾਰ ਅਤੇ ਉਸ ਨੂੰ ਆਪਣੇ ਕਾਬੂ ਵਿੱਚ ਕਰਨਾ ਹੈ। ਜਿਸ ਸਾਥੀ 'ਤੇ ਸ਼ੋਸ਼ਣ ਹੋ ਰਿਹਾ ਹੁੰਦਾ ਹੈ ਉਹ ਆਪਣੇ ਆਪ 'ਤੇ ਕਾਬੂ ਪਾਏ ਜਾਣ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਜਵਾਬ ਵਿੱਚ ਸ਼ੋਸ਼ਣ ਕਰਨ ਵਾਲੀ ਔਰਤ ਆਪਣੇ ਸਾਥੀ 'ਤੇ ਕਾਬੂ ਪਾਉਣ ਲਈ ਹੋਰ ਕਾਰਵਾਈਆਂ ਕਰਦੀ ਹੈ। ਨਜ਼ਦੀਕੀ ਸੰਬੰਧਾਂ ਵਿੱਚ ਸ਼ੋਸ਼ਣ ਕਰਨਾ ਖਾਸ ਕਰਕੇ ਕੋਈ ਇਕੱਲੀ ਘਟਨਾ ਨਹੀਂ ਹੁੰਦੀ। ਸ਼ੋਸ਼ਣ ਕਰਨਾ ਕਾਫੀ ਸਮੇਂ ਤੋਂ ਚੱਲਦਾ ਆਉਂਦਾ ਹੈ। ਜੇਕਰ ਸ਼ੋਸ਼ਣ ਨੂੰ ਜਾਰੀ ਰਹਿਣ ਦਿੱਤਾ ਜਾਵੇ ਤਾਂ ਇਹ ਜ਼ਿਆਦਾ ਵਾਰ-ਵਾਰ ਅਤੇ ਜ਼ਿਆਦਾ ਗੰਭੀਰ ਹੋਣ ਲੱਗਦਾ ਹੈ। ਕਾਬੂ ਕਰਨ ਦੇ ਤਰੀਕੇ 4 ਤਰ੍ਹਾਂ ਦੇ ਸ਼ੋਸ਼ਣ। ਆਮ ਕਰਕੇ ਜਦੋਂ ਲੋਕ ਸ਼ੋਸ਼ਣ ਬਾਰੇ ਸੋਚਦੇ ਹਨ ਤਾਂ ਉਹ ਭਾਵਨਾਤਮਕ ਸ਼ੋਸ਼ਣ, ਸਰੀਰਕ ਸ਼ੋਸ਼ਣ ਜਾਂ ਲਿੰਗੀ ਸ਼ੋਸ਼ਣ ਬਾਰੇ ਸੋਚਦੇ ਹਨ। ਸ਼ੋਸ਼ਣ ਵਿੱਚ ਧਮਕੀ ਦੇਣ ਦੇ ਤਰੀਕੇ ਵੀ ਸ਼ਾਮਲ ਹੋ ਸਕਦੇ ਹਨ। ਭਾਵਨਾਤਮਕ ਸ਼ੋਸ਼ਣ ਦੇ ਤਰੀਕਿਆਂ ਵਿੱਚ ਸ਼ਾਮਲ ਹਨ ਨੀਵਾਂ ਦਿਖਾਉਣਾ, ਰੁਪਏ ਪੈਸਿਆਂ 'ਤੇ ਕਾਬੂ ਰੱਖਣਾ, ਆਪਣੇ ਸਾਥੀ ਨੂੰ ਇਕੱਲਾ ਕਰ ਦੇਣਾ ਅਤੇ ਉਸਦੀ ਸੁਤੰਤਰਤਾ ਨੂੰ ਸੀਮਿਤ ਕਰਨਾ, ਅਤੇ ਅਧਿਆਤਮਕ ਸ਼ੋਸ਼ਣ ਧਾਰਮਿਕ ਜਾਂ ਅਧਿਆਤਮਕ ਵਿਸ਼ਵਾਸ ਜਾਂ ਅਧਿਆਤਮਕ ਸ਼ੋਸ਼ਣ ਧਾਰਮਿਕ ਜਾਂ ਅਧਿਆਤਮਕ ਵਿਸ਼ਵਾਸਾਂ ਦਾ ਮਜ਼ਾਕ ਉਡਾਉਣਾ ਜਾਂ ਅਪਮਾਨ ਕਰਨਾ। ਸਰੀਰਕ ਸ਼ੋਸ਼ਣ ਦੇ ਤਰੀਕਿਆਂ ਵਿੱਚ ਕੋਈ ਵੀ ਸਰਗਰਮੀ ਸ਼ਾਮਲ ਹੈ ਜੋ ਸਰੀਰ ਨੂੰ ਦਰਦ ਅਤੇ ਚੋਟ ਪਹੁੰਚਾਏ। ਲਿੰਗੀ ਸ਼ੋਸ਼ਣ ਦੇ ਤਰੀਕਿਆਂ ਵਿੱਚ ਸ਼ਾਮਲ ਹਨ ਆਪਣੇ ਸਾਥੀ 'ਤੇ ਇਸ ਤਰ੍ਹਾਂ ਦੇ ਸੰਭੋਗ ਲਈ ਜ਼ੋਰ ਜਾਂ ਦਬਾਓ ਪਾਉਣਾ ਜਿਸ ਤਰ੍ਹਾਂ ਦਾ ਉਹ ਨਹੀਂ ਚਾਹੁੰਦਾ, ਉਸਦੀ ਕਾਰਗੁਜ਼ਾਰੀ ਜਾਂ ਮਜ਼ਾਕ ਉਡਾਉਣਾ ਜਾਂ ਆਲੋਚਨਾ ਕਰਨਾ, ਆਪਣੇ ਨਿਯਮਾਂ ਦੇ ਭੰਗ ਹੋਣ 'ਤੇ ਸਜ਼ਾ ਦੇਣ ਲਈ ਸਨੇਹ ਅਤੇ ਸੰਭੋਗ ਤੋਂ ਵਾਂਝਾ ਰੱਖਣਾ। ਧਮਕੀ ਦੇਣ ਵਾਲੇ ਅਜਿਹੇ ਕੋਈ ਵੀ ਸ਼ਬਦ ਜਾਂ ਹਰਕਤਾਂ ਜਿਨ੍ਹਾਂ ਦਾ ਇਸਤੇਮਾਲ ਸ਼ੋਸ਼ਣ ਕਰਨ ਵਾਲਾ ਆਪਣੇ ਸਾਥੀ ਨੂੰ ਡਰਾਉਣ ਲਈ ਕਰਦਾ ਹੈ, ਉਦਾਹਰਣ ਲਈ ਸੰਪਤੀ ਬਰਬਾਦ ਕਰਨਾ, ਧਮਕੀ ਦੇਣਾ, ਚੋਰੀ ਪਿੱਛਾ ਕਰਨਾ ਜਾਂ ਪਰੇਸ਼ਾਨ ਕਰਨਾ। ਸਮਾਜ ਦਾ ਰਵੱਈਆ ਜਿਸ ਨੂੰ ਜ਼ਿਆਦਾ ਮੁਸ਼ਕਲ ਬਣਾ ਸਕਦਾ ਹੈ। ਸਮਾਜ ਦਾ ਰਵੱਈਆ ਇਸ ਨੂੰ ਜ਼ਿਆਦਾ ਮੁਸ਼ਕਲ ਬਣਾ ਸਕਦਾ ਹੈ। ਸਾਡਾ ਸਮਾਜ ਇਹ ਮੰਨਣ ਅਤੇ ਜਾਣਨ ਲੱਗ ਗਿਆ ਹੈ ਕਿ ਮਰਦਾਂ ਦਾ ਉਹਨਾਂ ਦੀਆਂ ਸਾਥਣਾਂ ਵੱਲੋਂ ਸ਼ੋਸ਼ਣ ਹੁੰਦਾ ਹੈ। ਮਰਦਾਂ ਬਾਰੇ ਸਮਾਜ ਦੀ ਅਣਉਚਿਤ ਧਾਰਨਾਵਾਂ ਅਤੇ ਰਵੱਈਏ ਨੇ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਹੁਣ ਤੱਕ ਲੁਕੋ ਕੇ ਰੱਖਿਆ ਸੀ। ਮਰਦਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸਤਰੀਆਂ ਦੀ ਰਾਖੀ ਕਰਨ। ਇਸਤਰੀਆਂ ਮਰਦਾਂ ਨੂੰ ਤੰਗ ਨਹੀਂ ਕਰ ਸਕਦੀਆਂ। ਔਰਤ ਭਾਵੇਂ ਉਸਨੂੰ ਮਾਰ ਰਹੀ ਹੋਵੇ ਫਿਰ ਵੀ ਮਰਦ ਨੂੰ ਉਸਨੂੰ ਵਾਪਸ ਨਹੀਂ ਮਾਰਨਾ ਚਾਹੀਦਾ। ਮਰਦਾਂ ਨੂੰ ਆਪਣੀਆਂ ਇਸਤਰੀਆਂ ਨੂੰ ਸੰਭਾਲਣਾ ਆਉਣਾ ਚਾਹੀਦਾ ਹੈ। ਇਹਨਾਂ ਧਾਰਨਾਵਾਂ ਕਰਕੇ ਇਸਤਰੀ ਸਾਥੀਆਂ ਵੱਲੋਂ ਸ਼ਿਕਾਰ ਮਰਦ ਇਸ ਗੱਲ ਨੂੰ ਆਸਾਨੀ ਨਾਲ ਨਹੀਂ ਮੰਨਦੇ। ਉਹ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੁੰਗੇ। ਕਦੀ ਕਦਾਈ ਪੁਲਿਸ ਜਾਂ ਹੋਰ ਪੇਸ਼ਾਵਰ ਇਸ ਸ਼ੋਸ਼ਣ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਕਰਕੇ ਸ਼ੋਸ਼ਣ ਵਾਲੇ ਸੰਬੰਧਾਂ ਵਿੱਚ ਫਸੇ ਹੋਏ ਮਰਦ ਇਹਨਾਂ ਵਿੱਚੋਂ ਕੁਝ ਗੱਲਾਂ ਮਹਿਸੂਸ ਕਰਦੇ ਹਨ। ਕਿਸੇ ਨੂੰ ਦੱਸਣ ਵਿੱਚ ਡਰ, ਉਦਾਸੀ ਜਾਂ ਬੇਇੱਜ਼ਤੀ, ਡਰ ਕੇ ਉਹ ਪ੍ਰੇਮੀ ਵਜੋਂ ਨਾਕਾਮ ਰਿਹਾ ਹੈ, ਭਰਮ ਵਿੱਚ ਹੋ ਸਕਦੇ ਹਨ ਕਿਉਂਕਿ ਉਹ ਕਦੀ ਕਦਾਈ ਪਿਆਰ ਅਤੇ ਹਮਦਰਦੀ ਪ੍ਰਗਟਾਉਂਦੀ ਹੈ, ਮੰਨਣ ਕਿ ਉਹ ਉਸੀ ਦੇ ਲਾਇਕ ਹਨ। ਜੇਕਰ ਤੁਹਾਡਾ ਸ਼ੋਸ਼ਣ ਹੋ ਰਿਹਾ ਹੈ ਤਾਂ ਤੁਸੀਂ 10 ਗੱਲਾਂ ਕਰ ਸਕਦੇ ਹੋ। ਨੰਬਰ 1, ਪਹਿਲਾ, ਯਕੀਨੀ ਬਣਾਓ ਕਿ ਤੁਸੀਂ ਅਤੇ ਸਾਰੇ ਬੱਚੇ ਸਰੀਰਕ ਤੌਰ 'ਤੇ ਸੁਰੱਖਿਅਤ ਹੋ। ਜੇਕਰ ਤੁਸੀਂ ਫੌਰੀ ਖਤਰੇ ਵਿੱਚ ਹੋ ਤਾਂ 911 ਨੂੰ ਫੋਨ ਕਰੋ। ਨੰਬਰ 2, ਸੁਰੱਖਿਆ ਯੋਜਨਾ ਬਣਾਓ। ਜੇਕਰ ਤੁਹਾਡੀ ਸਾਥਣ ਕਦੀ ਵੀ ਹਿੰਸਕ ਹੋਈ ਤਾਂ ਹਿੰਸਾ ਫਿਰ ਤੋਂ ਕਦੀ ਵੀ ਹੋ ਸਕਦੀ ਹੈ। ਤੁਹਾਨੂੰ ਸੁਰੱਖਿਆ ਯੋਜਨਾ ਦੀ ਜ਼ਰੂਰਤ ਪਵੇਗੀ ਤਾਂ ਕਿ ਸਮਾਂ ਆਉਣ 'ਤੇ ਤੁਸੀਂ ਜਲਦੀ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਸਕੋ। www.familyviolence.alberta.ca 'ਤੇ ਉਪਲਬਧ ਨਜ਼ਦੀਕੀ ਸੰਬੰਧਾਂ ਵਿੱਚ ਔਰਤਾਂ ਵੱਲੋਂ ਮਰਦਾਂ ਦਾ ਸ਼ੋਸ਼ਣ ਪੁਸਤਕਾਂ ਵਿੱਚ ਸੁਰੱਖਿਆ ਯੋਜਨਾਵਾਂ ਦੇ ਸੁਝਾਅ ਦੇਖੋ। ਨੰਬਰ 3, ਜਾਣੋ ਕਿ ਸ਼ੋਸ਼ਣ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ। ਸ਼ੋਸ਼ਣ ਲਈ ਉਹ ਵਿਅਕਤੀ ਜ਼ਿੰਮੇਵਾਰ ਹੈ ਜੋ ਸ਼ੋਸ਼ਣ ਕਰ ਰਿਹਾ ਹੈ। ਨੰਬਰ 4, ਸਮਝੋ ਕਿ ਸ਼ੋਸ਼ਣ ਅਤੇ ਹਿੰਸਾ ਬਿਨਾਂ ਦਖਲ ਦੇ ਨਹੀਂ ਰੁਕੇਗੀ। ਨੰਬਰ 5, ਅਜਿਹੇ ਵਿਅਕਤੀ ਨੂੰ ਸ਼ੋਸ਼ਣ ਬਾਰੇ ਦੱਸੋ ਜਿਸ 'ਤੇ ਤੁਹਾਨੂੰ ਭਰੋਸਾ ਹੋਵੇ। ਅਜਿਹੇ ਵਿਅਕਤੀ ਚੁਣੋ ਜੋ ਤੁਹਾਡਾ ਅਜਿਹਾ ਵਿਅਕਤੀ ਚੁਣੋ ਜੋ ਤੁਹਾਡੇ 'ਤੇ ਭਰੋਸਾ ਕਰੇ। ਭੇਤ ਰੱਖਣ ਨਾਲ ਸ਼ੋਸ਼ਣ ਕਰਨ ਵਾਲੇ ਦਾ ਜਿਗਰਾ ਵੱਧਦਾ ਹੈ ਅਤੇ ਹਿੰਮਤ ਨਾ ਹਾਰੋ। ਨੰਬਰ 6, ਸੰਬੰਧਾਂ ਵਿੱਚ ਸ਼ੋਸ਼ਣ ਬਾਰੇ ਵਧੇਰੇ ਜਾਣੋ। ਤੁਸੀਂ ਇਕੱਲੇ ਨਹੀਂ ਹੋ। ਲਗਭਗ 6% ਕੈਨੇਡੀਅਨ ਮਰਦ ਆਪਣੀਆਂ ਸਾਥਣਾਂ ਵੱਲੋਂ ਸ਼ੋਸ਼ਣ ਕੀਤੇ ਜਾਣ ਦੀ ਰਿਪੋਰਟ ਕਰਦੇ ਹਨ। ਨੰਬਰ 7, ਪਤਾ ਕਰੋ ਕਿ ਤੁਹਾਡੇ ਭਾਈਚਾਰੇ ਵਿੱਚ ਜਾਂ ਨਜ਼ਦੀਕ ਕੀ ਮਦਦ ਉਪਲਬਧ ਹੈ। 24 ਘੰਟਿਆਂ ਵਾਲੀ ਪਰਿਵਾਰਕ ਹਿੰਸਾ ਇਨਫੋ ਲਾਈਨ ਨੂੰ 310-1818 'ਤੇ ਟੈਲੀਫੋਨ ਕਰੋ ਜਾਂ ਵਧੇਰੇ ਜਾਣਕਾਰੀ ਲਈ www.familyviolence.alberta.ca ਦੇਖੋ। ਨੰਬਰ 8, ਯੋਗਤਾ ਪ੍ਰਾਪਤ ਕਾਉਂਸਲਰ ਤੋਂ ਪੇਸ਼ਾਵਰ ਸਹਾਇਤਾ ਲਓ। ਨੰਬਰ 9, ਆਪਣੀ ਦੇਖਭਾਲ ਕਰੋ। ਤੁਸੀਂ ਅਜਿਹੀ ਮੁਸ਼ਕਲ ਹਾਲਤ ਵਿੱਚ ਹੋ ਜਿਸ ਵਿੱਚ ਸਮਰੱਥਾ ਅਤੇ ਤਾਕਤ ਲੱਗਦੀ ਹੈ। ਸਮਾਂ ਕੱਢ ਕੇ ਕੁਝ ਅਜਿਹਾ ਕਰੋ ਜੋ ਤੁਹਾਨੂੰ ਚੰਗਾ ਲੱਗੇ। ਨੰਬਰ 10, ਸਿਹਤਮੰਦ ਲੋਕਾਂ ਨਾਲ ਸਮਾਂ ਬਿਤਾਓ। ਜੇਕਰ ਉਹ ਤੁਹਾਨੂੰ ਸਿੱਧੀ ਮਦਦ ਨਾ ਵੀ ਦੇ ਸਕਣ, ਫਿਰ ਵੀ ਅਜਿਹੇ ਲੋਕਾਂ ਨਾਲ ਰਹਿਣ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਜ਼ਿਆਦਾਤਰ ਲੋਕਾਂ ਦੇ ਸੰਬੰਧ ਦਿਆਲੂ ਅਤੇ ਚੰਗੇ ਨਤੀਜਿਆਂ ਵਾਲੇ ਹੁੰਦੇ ਹਨ। ਤੁਹਾਡੇ ਵੀ ਹੋ ਸਕਦੇ ਹਨ। ਸਹਾਇਤਾ ਲਵੋ। ਜੇਕਰ ਤੁਸੀਂ ਜਾਂ ਤੁਹਾਡਾ ਜਾਣਨ ਵਾਲਾ ਕਿਸੇ ਵੀ ਫੌਰੀ ਖਤਰੇ ਵਿੱਚ ਹੈ ਤਾਂ 911 ਨੂੰ ਫੋਨ ਕਰੋ। ਆਪਣੇ ਭਾਈਚਾਰੇ ਵਿੱਚ ਮਦਦ ਲਈ ਜਾਂ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ 24 ਘੰਟਿਆਂ ਵਾਲੀ ਪਰਿਵਾਰਕ ਹਿੰਸਾ ਇਨਫੋ ਲਾਈਨ ਨੂੰ 310-1818 'ਤੇ ਟੈਲੀਫੋਨ ਕਰੋ ਜਾਂ www.familyviolence.alberta.ca ਦੇਖੋ। ਅਲਬਰਟਾ ਦੀਆਂ ਬਾਲ ਅਤੇ ਯੁਵਕ ਸੇਵਾਵਾਂ ਨੂੰ ਮਾਣ ਹੈ ਕਿ ਉਹ ਅਲਬਰਟਾ ਦੀ ਪਰਿਵਾਰਕ ਹਿੰਸਾ ਅਤੇ ਗੁੰਡਾਗਰਦੀ ਦੀ ਕੋਸ਼ਿਸ਼ ਦੀ ਰੋਕਥਾਮ ਦੀ ਅਗਵਾਈ ਕਰ ਰਹੀਆਂ ਹਨ।